ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਚੌਥਾ ਆਪੇ ਕੰਡਾ ਆਪ ਤਰਾਜੇ ਰੱਬ ਆਪੇ ਤੋਲ ਤੋਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰੈ ਪਿੱਛੇ ਟੰਕ ਚੜਾਇਆ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੈ ਮੀਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਭਾਉ ਪਾਏਂਦਾ ਪਿਆਰਾ ਬਨ ਬੱਕਰੀ ਸੀ ਹੋ ਹਟਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਂ ਦਾ ਪਿਆਰਾ ਸਾ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੈ ਲਾਇਆ ਜਿਉਂ ਆਪ ਚਲਾਏ ਤਿਉਂ ਚਲੀਐ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹੇ ਵਜਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੈ ਲਾਇਆ ਜਿਉਂ ਆਪ ਚਲਾਏ ਤਿਉਂ ਚਲੀਐ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹੇ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ਮਾਰ ਅਥਾ ਗਣਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਹਾਨ ਬਰਕਤਮਈ ਅਸਥਾਨ ਜਿਸ ਦੇ ਦੀਦਾਰ ਤੇ ਸਤਿਕਾਰ ਵਾਸਤੇ 33 ਕਰੋੜ ਦੇਵਤਾ ਵੀ ਨਤਮਸਤਕ ਹੁੰਦੇ ਨੇ ਇਸ ਬ੍ਰਹਿਮੰਡ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਮੁਬਾਰਕ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਜੀ ਨੇ ਨਜ਼ਰੇ ਇਨਾਇਤ ਕਰਕੇ ਜੀਵਨ ਦਾ ਅੱਜ ਦਾ ਦਿਨ ਵੀ ਬਖਸ਼ਿਆ ਹੈ ਔਰ ਇਸ ਅੱਜ ਦੇ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਚਰਨ ਕਮਲਾਂ ਚ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਮੁਬਾਰਕ ਦਰ ਤੋਂ ਆਏ ਪਾਵਨ ਹੁਕਮਨਾਮੇ ਦੀ ਵਿਚਾਰ ਸਦਾਏ ਬਾਰਗਾਹ ਦੀ ਵਿਚਾਰ ਨਾਲ ਜੁੜਦਿਆਂ ਸਾਡਾ ਮਨ ਸਤਿਗੁਰੂ ਜੀ ਦੀ ਪ੍ਰੈਜੈਂਸ ਨੂੰ ਮਹਿਸੂਸ ਕਰ ਸਕੇ ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ ਚ ਪੈ ਸਕੇ ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ ਗੁਰੂਦੇਵ ਜੀ ਦੇ ਕਦਮਾਂ ਦੀ ਕਦਮਬੋਸੀ ਕਰਦਿਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਜਿਨ੍ਹਾਂ ਦੀ ਕਦਮਬੋਸੀ ਕਰਦਿਆਂ ਭੱਟ ਜਨਾਂ ਨੇ ਐਸੇ ਬੋਲ ਆਖੇ ਕਿ ਹੇ ਗੁਰੂ ਰਾਮਦਾਸ ਮਹਾਰਾਜ ਸਾਡਾ ਜੀਵਨ ਤੇ ਅਵਗੁਣਾਂ ਨਾਲ ਭਰਿਆ ਹੋਇਆ ਨਾਮ ਅੰਮ੍ਰਿਤ ਛੱਡ ਕੇ ਵਿਸ਼ੇ ਵਿਕਾਰ ਵੈਰ ਵਿਰੋਧ ਦੀ ਜ਼ਹਿਰ ਪਏ ਚੱਖਦੇ ਹਾਂ ਸਾਨੂੰ ਇਸ ਤਰ੍ਹਾਂ ਦੇ ਜੀਵਨ ਵਾਲਿਆਂ ਨੂੰ ਹੋਰ ਕੋਈ ਰੱਖਣ ਵਾਲਾ ਨਹੀਂ ਹੈ। ਹੇ ਗੁਰੂ ਪਿਤਾ ਤੇਰੇ ਕਦਮਾਂ ਚ ਅਰਦਾਸ ਹੈ ਗੁਜ਼ਾਰਿਸ਼ ਹੈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖ ਹੋ ਸਰਣਾਈ ਐਸੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਹਿਰਦੇ ਤੋਂ ਪ੍ਰਾਪਤ ਹੋਏ ਬੋਲ ਨੇ ਜੋ ਅੱਜ ਸਾਰੇ ਜਗਤ ਨੂੰ ਹੁਕਮਨਾਮੇ ਵਜੋਂ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਨੇ ਮਰਕਜ਼ੀ ਬੋਲਾਂ ਵਿੱਚ ਬੜੀ ਅਗੰਮੀ ਰਸ ਦੀ ਖੇਡ ਦਾ ਬਿਆਨ ਕੀਤਾ ਹੈ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ। ਮਨੁੱਖ ਦੀ ਜ਼ਿੰਦਗੀ ਨੂੰ ਜੇ ਗੌਰ ਨਾਲ ਦੇਖੀਏ ਤੇ ਜੀਵਨ ਦੀ ਤਲਾਸ਼ ਜੀਵਨ ਦੇ ਵਿੱਚ ਜਿਸ ਵਸਤੂ ਦੇ ਅਸੀਂ ਮੁਤਲਾਸ਼ੀ ਹਾਂ ਉਹ ਸੁੱਖ ਹੀ ਹੈਗਾ। ਇਸ ਸੁੱਖ ਨੂੰ ਬਾਹਰ ਦੇ ਪਦਾਰਥ ਨਾਲ ਵੀ ਜੋੜਿਆ ਜਾ ਸਕਦਾ ਹੈ ਜਾਂ ਇੰਜ ਕਹਿ ਲਓ ਚਾਰ ਤਰ੍ਹਾਂ ਦਾ ਸੁੱਖ ਮੌਜੂਦ ਹੈ ਤੇ ਫਿਰ ਸੁੱਖ ਨੂੰ ਸਮਝਣਾ ਹੋਵੇ ਤੇ ਦੁੱਖ ਨੂੰ ਸਮਝਣਾ ਪਏਗਾ। ਕੁਝ ਸਰੀਰਕ ਦੁੱਖ ਹੈ, ਸਰੀਰ ਨੂੰ ਕੋਈ ਭਿਆਨਕ ਰੋਗ ਹੋ ਗਿਆ, ਸਾਡਾ ਜੀਵਨ ਸੁੱਖ ਨਾਲ ਨਹੀਂ ਗੁਜ਼ਰ ਸਕਦਾ। ਸਾਰੀਆਂ ਵਸਤੂਆਂ ਸਾਜੋ ਸਮਾਨ ਹੁੰਦਿਆਂ ਵੀ अगर फिजिकली ट्रबल्स मौजूद ने तो फिर मनुख नूं शरीरक तल ते तड़पदे हुए दिखाया जा सकदा। इसे तरह मैं अर्ज करां, साडा जीवन आर्थिक दुख का भी सामना करदा, शरीर भी ठीक है, बाकी सारा परिस्थितियां अनुकूल ने, पर घर विच धन नहीं हैगा, पदार्थ नहीं अगे, ते फिर भी जीवन परेशानियां नाल भरिया होया दिखाया जा सकता। सानू जीवन वास्ते केवल तंदुरुस्त शरीर ही नहीं चाहिदा, भोजन ते जल आदक लोड़ा ही नहीं चाहिदियां। मैं अर्ज करा, सानू सन्मान की भी लोड़ पैंदी है, समाजिक दुख भी हो जाता। किसी मनुख का बड़ा वड्डा अपमान हो गया ते उसनू कहंदे हुए सुनिया जा सकदा, बई मेरा ते हुण जीवन नू मन ही नहीं करदा, और कोई खुदकुशी कर लैंदे। ये दुख मौजूद ने, एक दुख मैर्ज करा चिंता दा है, मन विच लग्या रहिंदा है, मन परेशानियां नाल गम नाल भरिया रहिंदा है। फिर इसनू असी चार तरह का सुख भी कह सकदे हां, बड़े ध्यान नाल सुन, ताकि विचार दा मरकज समझ विच आ जाए। शरीरक सुख है, बई शरीर निरोग है, काया विच रोग कोई नहीं, तकलीफ कोई नहीं। आर्थिकता भी इस दी महान है, जो चाहे प्राप्त कर सकता है, वरना बड़े लोग ने सारा जीवन मेहनत करदे ने, पर जिसनू अपना कह सकण ओ मकान नसीब नहीं आता, सारा जीवन इस तरह लंघ जा। मकान भी है, आर्थिकता भी ठीक है, और संसार विच सन्मान भी बथेरा है, लोकी झुक के मिलते, अदब नाल मिलते ने, सत्कार विच पेश आते ने। ये सारे सुख भी जे मिल जावण, पर मनुख आत्मक सुख तो आनंद तो वांझा रह जाए, तो फिर भी जीवन तड़पदा रहता। चलो एक उदाहरण दे के होर मैं इस विचार नूं खोलण दा यतन करा। साडा जीवन तीन तलां ते चलदा है। साडे जीवन दा दिखाई पैण वाला हिस्सा साडा तन है, शरीर है, जिसनू असी देख सकते हैं, पछाण सकते हैं, बई फलाना बंदा है। ते महसूस करने वाला हिस्सा साडा मन है, इकले यात्री नहीं है, तीन मिलके यात्रा करते हैं। एक दा नाम शरीर है, एक दा नाम मन है, और तीसरा महान यात्री है जिसनू आत्मा कहते। इन तिना दा अपना अपना फल भी है, जैसे शरीर दा फल है औलाद, घर विच बच्चियां हो गई, बच्चे हो गए, तो फिर सियाने मनुख कहंदे ने शरीर दे तल ते ए मनुख सफल हो गए, फल लग गया, तियां हो गई, पुत्र हो गए, शरीर सफल हो गया। दुनिया ते बड़े घट लोग ऐसे ने जेड़े शरीरक तल ते सफल नहीं आते, बांझ रह जाते, जिन्हां दे शरीर नूं कोई फल नहीं लगदा। और सच जानना, ये खला उन्हां नूं सतांदा रहिंदा है, परेशान करदा रहिंदा है, जीवन दुख नाल भरदा रहिंदा है, और अपने आप विच अधूरापन महसूस करदे ने, ते महसूस करदियां कहंदे ने भई मेरे तन नूं कोई फल नहीं लगिया। वैसे गुरु दे घर विच तां ये बरकत भी मिल जांदी, हुणे ही कैनेडा दी धरती ते एक सज्जन मैनू मिले, छोटा जिहा बच्चा उन्हां दी गोद च सी, मैनू कहण लगे थानू उत्थों असी दरबार साहब बैठिया देखिया है। मैं क्या हाजरी भरन गया सी। कहण लगे 17 साल आनंद कारज नूं हो गए सन, पर शरीर नूं कोई फल नहीं सी लग्या। गुरु रामदास महाराज दे घर अरदास कीती सी, बेनती कीती सी ਤੇ ਗੁਰੂ ਰਾਮਦਾਸ ਜੀ ਨੇ ਸਾਡੇ ਸਰੀਰ ਨੂੰ ਫਲ ਲਾਇਆ, ਇਹ ਸਪੁੱਤਰ ਦੀ ਦਾਤ ਪ੍ਰਾਪਤ ਹੋਈ। ਸਰੀਰਕ ਤਲ ਤੇ ਵੀ ਬੰਦਾ ਫਲੀ ਭੂਤ ਹੋ ਜਾਂਦਾ, ਪਰ ਜੇ ਕਿਧਰੇ ਰਹਿ ਜਾਏ ਤਾਂ ਇਹ ਖਲਾ ਅੰਦਰ ਬਣਿਆ ਰਹਿੰਦਾ। ਇਹ ਖਾਲੀਪਣ ਅੰਦਰ ਬਣਿਆ ਰਹਿੰਦਾ ਤੇ ਬੜੇ ਘੱਟ ਲੋਕ ਨੇ ਜੋ ਬਾਂਝ ਰਹਿ ਜਾਣ ਸਰੀਰ ਦੇ ਤਲ ਤੇ। ਸਾਡੇ ਜੀਵਨ ਦਾ ਦੂਸਰਾ ਤਲ ਮਹਿਸੂਸ ਕੀਤਾ ਜਾ ਸਕਦਾ ਸਾਡਾ ਮਨ ਹੈ। ਮਨ ਚਿੰਤਾਵਾਂ ਨਾਲ ਭਰਿਆ ਹੋਇਆ, ਦੁੱਖਾਂ ਨਾਲ ਭਰਿਆ ਹੋਇਆ, ਅਗਿਆਨਤਾ ਨਾਲ ਭਰਿਆ ਹੋਇਆ ਹੈ। ਮਨ ਦਾ ਫਲ ਕੀ ਹੋਵੇਗਾ? ਮਨ ਦਾ ਫਲ ਹੋਵੇਗਾ ਗਿਆਨ। ਗਿਆਨ ਮਨ ਦੇ ਤਲ ਤੇ, ਮਨ ਦੇ ਤਲ ਤੇ ਗਿਆਨ ਪ੍ਰਗਟ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੈਸੇ ਤਨ ਦਾ ਫਲ ਔਲਾਦ, ਮਨ ਦਾ ਫਲ ਗਿਆਨ, ਇਸ ਤਰ੍ਹਾਂ ਸਾਡੀ ਆਤਮਾ ਦਾ ਫਲ ਪਰਮਾਤਮਾ ਹੈ। ਆਤਮਾ ਵਿੱਚੋਂ ਪਰਮਾਤਮਾ ਨੇ ਪੈਦਾ ਹੋਣਾ ਹੈ ਤੇ ਸਾਨੂੰ ਆਤਮਕ ਸੁੱਖ ਨਾਲ ਸਾਡਾ ਝੋਲ ਭਰ ਜਾਣਾ, ਜੀਵਨ ਦੀ ਝੋਲੀ ਭਰ ਜਾਣੀ। ਬਹੁਤ ਲੋਕ ਨੇ ਜੋ ਤਨ ਦੇ ਤਲ ਤੇ ਅਸਫਲ ਨਹੀਂ ਆਉਂਦੇ, ਸਫਲ ਹੋ ਜਾਂਦੇ ਨੇ, ਫਲ ਲੱਗ ਜਾਂਦਾ। ਔਰ ਗਿਆਨ ਵੀ ਬਹੁਤੇਰਿਆਂ ਨੂੰ ਵੱਖ ਵੱਖ ਤਰ੍ਹਾਂ ਦਾ, ਕੋਈ ਖੇਤੀ ਦਾ ਗਿਆਨ, ਕੋਈ ਸਰੀਰਕ ਰੋਗਾਂ ਨੂੰ ਨਿਵਰਤ ਕਰਨ ਦਾ ਔਸ਼ਧੀ ਦਾ ਗਿਆਨ, ਕੋਈ ਸਾਇੰਟਿਸਟ ਹੈ, ਕੋਈ ਡਾਕਟਰ ਹੈ, ਫਿਲੋਸਫਰ ਹੈ, ਤਰ੍ਹਾਂ ਤਰ੍ਹਾਂ ਦਾ ਗਿਆਨ ਮੌਜੂਦ ਹੈ। ਗਿਆਨ ਦੇ ਤਲ ਤੇ ਵੀ ਮਨੁੱਖ ਸਫਲ ਹੋ ਹੀ ਜਾਂਦਾ, ਪਰ ਬਹੁਤ ਘੱਟ ਗਿਣਤੀ ਹੈ ਉਹਨਾਂ ਲੋਕਾਂ ਦੀ ਜੋ ਆਤਮਾ ਦੇ ਤਲ ਤੇ ਸਫਲ ਹੋ ਗਏ ਔਰ ਆਤਮਾ ਚੋਂ ਪਰਮਾਤਮਾ ਦਾ ਫਲ ਲੱਭ ਲਿਆ। ਉਹਨਾਂ ਦਾ ਜੀਵਨ ਸਫਲ ਆਖਿਆ ਜਾ ਸਕਦਾ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਗੁਰੂ ਨੂੰ ਮਿਲ ਕੇ, ਗੁਰੂ ਪਿਆਰੇ ਸੱਜਣਾ ਨੂੰ ਮਿਲ ਕੇ, ਸਤ ਸੰਗਤ ਵਿੱਚ ਮਿਲ ਕੇ ਇਹ ਜੀਵਨ ਦੇ ਤਿੰਨੇ ਤਲ ਤਿੰਨੇ ਮੁਕਾਮ ਸੁੱਖ ਨਾਲ ਭਰ ਜਾਂਦੇ। ਸਾਹਿਬ ਨੇ ਇੱਥੇ ਸੁੱਖ ਸ਼ਬਦ ਵਰਤਿਆ, ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ, ਜੋ ਮਰਕਜ਼ੀ ਪੰਕਤੀਆਂ ਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਖੇ ਨੇ, ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਆਪਣੇ ਮਨ ਤੋਂ ਮੁਖਾਤਬ ਹੁੰਦਿਆਂ ਕਹਿੰਦੇ ਨੇ, ਤੁਸੀਂ ਬਾਰ ਬਾਰ ਦੇਖੋਗੇ ਮਨ ਦਾ ਜ਼ਿਕਰ ਹੈ ਬਾਣੀ ਵਿੱਚ, ਮੇਰੇ ਮਨ ਹਰ ਹਰ ਧਿਆਏ ਸੁੱਖ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਇਹ ਮਨ ਦਾ ਜ਼ਿਕਰ ਹੈ। ਆਪ ਬੜੇ ਸਿਆਣੇ ਪੁਰਖ ਬੈਠੇ ਹੋ ਤੇ ਰੋਜ਼ ਦੇ ਸਤਸੰਗੀ ਹੋ ਗੁਰੂ ਰਾਮਦਾਸ ਸਾਹਿਬ ਜੀ ਦੇ, ਮੁਬਾਰਕ ਬਰਕਤਮਈ ਦਰ ਦੀਆਂ ਪ੍ਰੇਮ ਸਹਿਤ ਹਾਜ਼ਰੀਆਂ ਭਰਦੇ ਹੋ ਤੇ ਬੜੇ ਸਤਿਗੁਰੂ ਜੀ ਨੇ ਤੁਹਾਨੂੰ ਸਮਝ ਦਾ ਗਿਆਨ ਦਾ ਅੰਦਰ ਭੰਡਾਰ ਵੀ ਬਖਸ਼ਿਆ ਹੋਇਆ। ਜਦ ਅਸੀਂ ਬਾਣੀ ਦੀ ਪੜ੍ਹਨ ਦੀ ਪ੍ਰਾਰੰਭਤਾ ਕਰਦੇ ਹਾਂ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੋ ਸ਼ਕਤੀਆਂ ਦਾ ਜ਼ਿਕਰ ਮੂਲ ਰੂਪ ਵਿੱਚ ਬਾਣੀ ਚ ਕੀਤਾ ਹੈ, ਦੋ ਸ਼ਕਤੀਆਂ। ਪਹਿਲਾ ਜਿਸ ਮਹਾਂਸ਼ਕਤੀ ਦਾ ਜ਼ਿਕਰ ਸਾਹਿਬੇ ਸਹਾਬਾ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਉਹ ਮਹਾਂਸ਼ਕਤੀ ਪਰਮਾਤਮਾ ਹੈ। ਆਦਿ ਕਾਲ ਤੋਂ ਜਿਸਦਾ ਕੋਈ ਹਿਸਾਬ ਨਹੀਂ, ਜਿਸਦਾ ਆਦਿ ਅੰਤ ਦੱਸਿਆ ਨਹੀਂ ਜਾ ਸਕਦਾ, ਉਸ ਮਹਾਂਸ਼ਕਤੀ ਪਰਮਾਤਮਾ ਦਾ ਜ਼ਿਕਰ ਹੈ। ਤੁਸੀਂ ਮੂਲ ਮੰਤਰ ਪੜ੍ਹ ਲਓ, ਜਪਜੀ ਸਾਹਿਬ ਦਾ ਪਹਿਲਾ ਸਲੋਕ ਪੜ੍ਹ ਲਓ, ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਕੇਵਲ ਜ਼ਿਕਰ ਪਰਮਾਤਮਾ ਦਾ ਹੈ। ਇੱਕ ਓਅੰਕਾਰ ਤੋਂ ਪ੍ਰਾਰੰਭ ਕਰ ਲਓ, ਮੂਲ ਮੰਤਰ ਹੈ, ਸਲੋਕ ਹੈ ਪਹਿਲਾ ਜਪਜੀ ਸਾਹਿਬ ਦਾ। ਪਰ ਪਰਮਾਤਮਾ ਤੋਂ ਤਤਸਿਨ ਬਾਅਦ ਜਿਸ ਸ਼ਕਤੀ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ, ਉਹ ਸ਼ਕਤੀ ਸਾਡਾ ਮਨ ਹੈ। ਪਹਿਲੇ ਮਾਲਕ ਦਾ ਜ਼ਿਕਰ, ਫਿਰ ਮਨ ਦਾ ਜ਼ਿਕਰ। ਇਹ ਨੁਕਤਾ ਬੜਾ ਕੀਮਤੀ ਹੈ ਸਮਝਣ ਵਾਲਾ। ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਨੂੰ ਪੜ੍ਹ ਕੇ ਦੇਖੋ, ਉਸ ਵਿੱਚ ਮਨ ਦੀਆਂ ਚਾਰ ਸਮੱਸਿਆਵਾਂ ਦਾ ਜ਼ਿਕਰ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ। ਕੋਈ ਮਨੁੱਖ ਤੀਰਥਾਂ ਦਾ ਇਸ਼ਨਾਨ ਕਰਦਾ ਰਹੇ, ਇਹ ਮਨ ਸੁੱਚਾ ਨਹੀਂ ਆਉਂਦਾ, ਮਨ ਦਾ ਇਸ਼ਨਾਨ ਨਹੀਂ ਆਉਂਦਾ, ਮਨ ਮੈਲਾ ਹੀ ਰਹਿੰਦਾ। ਮਨ ਦੀ ਸਮੱਸਿਆ ਹੈ ਮੈਲਾ ਬੜਾ। ਸਾਡੇ ਭਾਰਤ ਦੇਸ਼ ਨੂੰ ਜੇ ਦੇਖੀਏ ਤਾਂ 68 ਤੀਰਥਾਂ ਦਾ ਇਸ ਦੇਸ਼ ਵਿੱਚ ਜਨਮ ਹੋਇਆ, ਤੇ ਮਤਲਬ ਇਤਨਾ ਹੀ ਹੈ ਕਿ ਬਾਰ ਬਾਰ ਤੀਰਥ ਦਾ ਇਸ਼ਨਾਨ ਮਨ ਦੀ ਮੈਲ ਗਵਾ ਦੇਵੇ, ਮਨ ਨੂੰ ਸ਼ੁੱਧ ਕਰ ਦੇਵੇ, ਮਨ ਪਵਿੱਤਰ ਹੋ ਜਾਏ, ਮਨ ਨਿਰਮਲ ਹੋ ਜਾਏ, ਮਲ ਅਪਵਿੱਤਰਤਾ ਨੂੰ ਦੂਰ ਕਰ ਲਵੇ। ਪਰ ਸਾਹਿਬ ਕਹਿੰਦੇ ਨੇ ਬੜੀ ਦਫਾ ਤੀਰਥਾਂ ਦਾ ਇਸ਼ਨਾਨ ਮਨ ਦੀ ਮੈਲ ਤੱਕ ਅਸਰ ਨਹੀਂ ਲੈ ਜਾਂਦਾ, ਮਨ ਮੈਲਾ ਹੀ ਰਹਿ ਜਾਂਦਾ। ਇਹ ਹੁਣ ਬੜਾ ਵੱਡਾ ਮਹਾਕੁੰਭ ਚੱਲਦਾ ਪਿਆ ਪ੍ਰਯਾਗਰਾਜ ਦੀ ਸਰ ਜ਼ਮੀਨ ਤੇ, ਕਰੋੜਾਂ ਭਾਰਤ ਦੇ ਵਸਿੰਦੇ ਸ਼ਰਧਾ ਨਾਲ ਪ੍ਰੇਮ ਨਾਲ ਉੱਥੇ ਪਹੁੰਚ ਕੇ ਟੁੱਬੀ ਲਾਉਂਦੇ ਨੇ। ਮੈਂ ਵੀ ਗਿਆ ਸੀ, ਕੁਝ ਮਹਾਂਪੁਰਖਾਂ ਨੂੰ ਮੈਂ ਪੁੱਛਿਆ ਜਿਹੜੇ ਉੱਥੇ ਆਏ ਹੋਏ ਸਨ, ਮੈਂ ਕਿਹਾ ਵੀ ਇਹ ਕੁੰਭ ਕਿਸ ਯਾਦ ਨੂੰ ਸਮਰਪਿਤ ਹੋ ਕੇ ਲੱਗਦਾ ਹੈ, ਇਤਨਾ ਵੱਡਾ ਇਕੱਠ ਹੁੰਦਾ ਹੈ, ਕਰੋੜਾਂ ਲੋਕ ਪਹੁੰਚਦੇ ਨੇ, ਅਰਬਾਂ ਦਾ ਖਰਚ ਆਉਂਦਾ ਹੈ, ਬੜੇ ਇੰਤਜ਼ਾਮ ਕਰਨੇ ਪੈਂਦੇ ਨੇ, ਤੇ ਉਹਨਾਂ ਚੋਂ 5-7 ਨੂੰ ਤੇ ਮੈਂ ਅਰਜ਼ ਕਰਾਂ ਇਸ ਬਾਰੇ ਪਤਾ ਹੀ ਨਹੀਂ। ਉਹ ਕਹਿੰਦੇ ਜੀ ਪ੍ਰਾਪਰਟੀ ਨਿਭਾ ਰਹੇ ਹਾਂ, ਸਾਨੂੰ ਪਤਾ ਨਹੀਂ। ਚੰਗੇ ਅਖਾੜਿਆਂ ਦੇ ਜਿਹੜੇ ਸਾਧੂ ਨੇ, ਜਿਹੜੇ ਚੰਗੇ ਨਾਮਵਰ ਉੱਥੇ ਮੁਖੀ ਨੇ, ਉਹਨਾਂ ਨੂੰ ਮੈਂ ਪੁੱਛਿਆ 2-4 ਨੂੰ, ਨਾਮ ਨਹੀਂ ਲੈਣਾ ਚਾਹੁੰਦਾ, ਆਖਣ ਲੱਗੇ ਪਰੰਪਰਾ ਨਿਭਾ ਰਹੇ ਹਾਂ, ਪ੍ਰਾਪਰ ਪਾਰਟੀ ਨਿਭਾ ਰਹੇ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਜੋ ਮੇਰੇ ਪੜ੍ਹਨ ਵਿੱਚ ਆਇਆ ਉਹ ਤਾਂ ਇਹ ਹੈ ਵੀ ਜਦ ਦੇਵਤਿਆਂ ਤੇ ਦੈਂਤਾਂ ਦਾ ਯੁੱਧ ਹੋਇਆ ਸਮੁੰਦਰ ਮੰਥਨ ਤੋਂ ਬਾਅਦ, ਅੰਮ੍ਰਿਤ ਕਲਸ਼ ਪ੍ਰਾਪਤ ਹੋਇਆ ਤੇ ਉਸ ਅੰਮ੍ਰਿਤ ਵਾਸਤੇ ਲੜਾਈ ਹੋਈ, ਯੁੱਧ ਹੋਇਆ ਅੰਮ੍ਰਿਤ ਵਾਸਤੇ, ਤੇ ਅੰਮ੍ਰਿਤ ਦੇ ਲਈ ਯੁੱਧ ਕਰਦਿਆਂ ਦੇਵਤਿਆਂ ਤੇ ਦੈਂਤਾਂ ਦੀ ਸੀਨਾ ਝਪਟ ਵਿੱਚ ਉਸ ਅੰਮ੍ਰਿਤ ਕਲਸ਼ ਦੀਆਂ ਕੁਝ ਬੂੰਦਾਂ ਇੱਥੇ ਅਲਾਹਾਬਾਦ ਪ੍ਰਯਾਗਰਾਜ ਗਿਰ ਗਈਆਂ। ਮੈਂ ਕਿਹਾ ਪੜ੍ਹਨ ਵਿੱਚ ਤੇ ਇਹ ਆਇਆ। ਕਹਿਣ ਲੱਗੇ, ਹਾਂ ਠੀਕ, ਤੁਸੀਂ ਪੜ੍ਹਿਆ ਹੋਵੇਗਾ ਪਰ ਸਾਨੂੰ ਇਸ ਬਾਰੇ ਬਹੁਤਾ ਨਹੀਂ ਪਤਾ, ਸਾਰੇ ਆਉਂਦੇ ਨੇ ਅਸੀਂ ਵੀ ਆ ਜਾਂਦੇ। ਤੇ ਮੈਂ ਅਰਜ਼ ਕਰਿਆ, ਸਤਿਗੁਰੂ ਕਹਿੰਦੇ ਨੇ ਉਹ ਅੰਮ੍ਰਿਤ ਕੀ ਹੈ? ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਮਿਲ ਸਤਿਗੁਰ ਅੰਮ੍ਰਿਤ ਪਾਏ ਰਾਮ। ਨਾਮ ਦੀ ਪ੍ਰਾਪਤੀ, ਅੰਮ੍ਰਿਤ ਦੀ ਪ੍ਰਾਪਤੀ ਹੈ ਸੁਖ ਦੀ ਪ੍ਰਾਪਤੀ, ਪਰਮ ਆਨੰਦ ਦੀ ਪ੍ਰਾਪਤੀ ਹੈ, ਖੇੜੇ ਦੀ ਪ੍ਰਾਪਤੀ ਹੈ। ਔਰ ਐਸੀ ਪ੍ਰਾਪਤੀ ਹੈ ਅਗਰ ਕਿਸੇ ਨੂੰ ਸਾਰੀ ਦੁਨੀਆਂ ਦੀਆਂ ਸਾਰੀਆਂ ਬਰਕਤਾਂ ਵੀ ਪ੍ਰਾਪਤ ਹੋ ਜਾਣ, ਤੇ ਇਸ ਨਾਮ ਬਰਕਤ ਦੇ ਮੁਕਾਬਲੇ ਇੱਕ ਜ਼ਰੇ ਸਮਾਨ ਵੀ ਨਹੀਂ ਆਉਂਦੀਆਂ। ਇਹ ਨਾਮ ਐਸੀ ਬਰਕਤ ਹੈ, ਇਸ ਲਈ ਮੇਰੇ ਸਾਹਿਬ ਫਰਮਾਨ ਕਰਦੇ ਨੇ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਇਹ ਸ਼ਬਦ ਗੌਰ ਨਾਲ ਵਿਚਾਰਨ ਵਾਲਾ ਹੈ। ਕਹਿੰਦੇ ਨੇ ਮੇਰੇ ਮਨ, ਮਨ ਤੋਂ ਮੁਖਾਤਬ ਹੁੰਦੇ। ਮੈਂ ਪਹਿਲੇ ਅਰਜ਼ ਕੀਤੀ ਮਨ ਦਾ ਤੇ ਮਾਲਕ ਦਾ ਦੋ ਹੀ ਜ਼ਿਕਰ, ਇੱਥੇ ਵੀ ਮਨ ਦਾ ਜ਼ਿਕਰ ਸਾਹਿਬ ਕਰਦੇ ਪਏ ਨੇ। ਤੇ ਮਨ ਬਾਰੇ ਸਾਹਿਬ ਕਹਿੰਦੇ ਨੇ ਇਹ ਮਨ ਆਰਸੀ ਕੋਈ ਗੁਰਮੁਖ ਦੇਖੈ। ਤਨ ਤੇ ਸਾਰਿਆਂ ਨੂੰ ਦਿਖਾਈ ਪੈ ਜਾਂਦਾ, ਮੁਨਾਖੇ ਲੋਕਾਂ ਨੂੰ ਵੀ, ਲਾਬੀਨਾ ਸੱਜਣਾਂ ਨੂੰ ਸਪਰਸ਼ ਕਰਕੇ ਤਨ ਦਾ ਬੋਧ ਹੋ ਜਾਂਦਾ, ਦਿਖਾਈ ਪੈ ਜਾਂਦਾ, ਪਰ ਮਨ ਦੇਖਣ ਵਾਲਾ ਕੋਈ ਵਿਰਲਾ ਗੁਰਮੁਖ ਹੀ ਹੁੰਦਾ ਜਿਹੜਾ ਆਪਣੇ ਮਨ ਨੂੰ ਦੇਖੇ। ਇਹ ਮਨ ਆਰਸੀ ਕੋਈ ਗੁਰਮੁਖ ਦੇਖੈ। ਭਗਤ ਸਰਮੌਰ, ਭਗਤ ਕਬੀਰ ਜੀ ਦੇ ਬੋਲ ਨੇ, ਜਿਨ੍ਹਾਂ ਬੋਲਾਂ ਚ ਆਪ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਐਸਾ ਨਹੀਂ ਹੈ ਕਿ ਚਾਰੋਂ ਪਾਸੇ ਅਗਨੀ ਦੇ ਧੂਣੇ ਤਪਾ ਕੇ ਕੋਈ ਮਨੁੱਖ ਬੈਠਾ ਰਹੇ ਤੇ ਜੀਵਨ ਦਾ ਕਾਰਜ ਸਿੱਧ ਹੋ ਜਾਏਗਾ, ਸਫਲ ਹੋ ਜਾਏ। या तीर्थां दा इशनान करे, ग्रंथां दा अध्ययन करे, मन दा कारज जीवन दा सफल हो जाएगा। कबीर कहंदे नहीं, मन नूं साधना पवेगा। मन नूं साधना किवें? गुरु दा जप करके, वाहेगुरु वाहेगुरु वाहेगुरु, अमृत वेले जाग के अपनी जबान नाल उचारण करना ते कन्ना नाल इस नूं पूरा सरवण करना। नाम दी खेड सब तो वड्डी खेड है। इस वर्गा ना कोई पुन है, ना दान है, ना ज्ञान ते ना इशनान है। नाम श्रोमण सर्वम है, मेरे साहिब फरमान करते। इसलिए नाम दी वड्याई है। मेरे मन हर हर त्याए, सुख पाया तू देख ले गौर नाल। जिन्हां ने भी परमात्मा दा जप किया है, उन्हां दी झोली च परम सुख पिया, आनंद पिया, खेड़ा पिया, बरकतां पईआं। दुनिया दी कोई ऐसी वड्याई रह नहीं गई, कोई ऐसी बरकत रह नहीं गई जिहड़ी उन्हां जपण वालिआं दे कदमां च दिखाई नहीं पई। मेरे मन हर हर त्याए, तैनू भी सुख प्राप्त हो जाएगा। ते अज तक जिन्हां ने भी सुख प्राप्त किया, आनंद प्राप्त किया, उन्हां नूं जप के ही प्राप्त होया। इसलिए साहिब जी ने यह बोल भी आखे, जपो ता एको नामा अवर निराफल कामा। ये सुख दा फल, आनंद दा फल होर किसे कर्म नाल झोली च नहीं पैंदा, ये केवल नाम नाल झोली च पैंदा। बड़े महा बोल मेरे साहिब। मेरे मन हर हर त्याए, सुख पाया हर हर नाम निधान है। गुरु रामदास महाराज कहते सारे सुखां दा, बरकतां दा, इनायतां दा, सारे रसां दा जेड़ा परम खजाना है ना, वो वाहेगुरु जी दा नाम है, परमात्मा दा नाम है। जप कोई किवें भी सकदा, अपने अपने मत अनुसार। कोई ओम शब्द दा जप करदा, कोई राम दा जप करदा, कोई अल्लाह हो दा जप करदा। सतगुरु गुरु नानक देव जी दे घर विच जपण वाले दा कोई विरोध नहीं, ते ना किसे ढंग दा ही विरोध। भई ये अल्लाह क्यों कहंदा, ये राम क्यों कहंदा, या ये जीसस, या ये अल्लाह हो क्यों कहंदा है, इस तरह दा कोई विरोध नहीं। बल्कि साहिब फरमान करदे ने, कहंदे ने हों बलिहार है जाओ जेते तेरे नाम है। प्रभु जितने भी तेरे नाम ने, नाम संसार द्वारा आखे जांदे ने, उन सारे नामां तो मैं सदके जांदा। ते फिर नाम तो ही सदके नहीं जांदे, नाम जपण वालिआं तो भी सदके जांदे ने। बड़े महा बोल ने मेरे साहब जी दे, तेरा सदड़ा सुनी जय भाई, जे को बह अलाए। गुरु नानक देव जिया दे बोल, कोई मस्जिद विच, कोई मंदिर विच, कोई चर्च विच, कोई किधरे भी बैठ के जप करे, ते हे प्रभु मैनू तेरी पावन मिठी आवाज सुनाई पैंदी है। तेरा सदड़ा सुनी जय भाई, जे को बह अलाए। फिर साहब कहने हों कुर्बाने जाओ मेहरवाना, हों कुर्बाने जाओ, हों कुर्बाने जाओ, तिना कै लैन जो तेरा नाम, लैन जो तेरा नाम, तिना कै हों सद कुर्बाने जाओ। मैं सैकड़े वार, हजारां वार, हमेशा हमेशा जपण वालिआं तो सदके जांदा। बड़े महा बोल मेरे साहिब जी। हर हर नाम निधान है प्यारा, गुरपुरे मीठा लाए। ये नाम जपद्या जपद्या जे प्रारंभ करिए, अलूणी सिल चट्टण वर्गा है, स्वाद नहीं आउंदा, रस नहीं बनता। बड़िआं नूं मैं कहंदे सुनिया है, वैसे तो बड़ी थाई तो नाम का जिक्र ही करो ना, उन्होंने भैड़ा लगता है, चंगा नहीं लगता। ਉਹ ਕਹਿੰਦੇ ਨੇ ਲੈ ਤਾਂ ਵਾਹਿਗੁਰੂ ਵਾਲੇ ਆ ਗਏ, ਹੋਰ ਤਾਂ ਇਹ ਕੋਈ ਗੱਲ ਹੀ ਨਹੀਂ ਕਰਦੇ। ਮੈਂ ਕਿਹਾ ਹੋਰ ਗੱਲ ਕਰਨ ਦੀ ਲੋੜ ਹੀ ਕੀ ਹੈ, ਸਾਰੇ ਜ਼ਿਕਰ ਐਵੇਂ ਨੇ ਜੇ ਜਪ ਦਾ ਜ਼ਿਕਰ ਨਹੀਂ। ਸਤਿਗੁਰੂ ਕਹਿੰਦੇ ਨੇ ਇਹ ਮਿੱਠਾ ਲੱਗਦਾ ਹੈ ਗੁਰੂ ਪੂਰੇ ਦੀ ਬਖਸ਼ਿਸ਼ ਦਾ ਸਦਕਾ, ਪੂਰੇ ਗੁਰੂ ਨੇ ਇਹ ਨਾਮ ਮਿੱਠਾ ਲਾ ਦਿੱਤਾ, ਨਾਮ ਦੀ ਮਿਠਾਸ ਚਖਾ ਦਿੱਤੀ। ਨਾਮ ਦੀ ਮਿਠਾਸ ਕੀ ਹੈ? ਇਹ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਹੀ ਸਿੱਖ ਨੂੰ ਪਤਾ ਲੱਗ ਸਕਦੀ ਹੈ, ਉਂਝ ਨਹੀਂ ਪਤਾ ਚੱਲ ਸਕਦਾ। ਹੁਣ ਜਿਨ੍ਹਾਂ ਨੇ ਜਪਿਆ ਹੈ ਆਨੰਦ ਨਾਲ ਭਰ ਗਏ, ਰਸ ਨਾਲ ਭਰ ਗਏ, ਤੇ ਪੁੱਛੀਏ ਮਿੱਠਾ ਲੱਗਦਾ ਹੈ, ਕਹਿੰਦੇ ਨੇ ਹਾਂ ਬੜਾ ਮਿੱਠਾ ਹੈ। ਸਾਹਿਬ ਆਪਣੇ ਜੀਵ ਆਤਮਾ ਤੋਂ ਮੁਖਾਤਬ ਹੁੰਦਿਆਂ ਕਹਿੰਦੇ ਨੇ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਸਭੇ ਵਸਤੂ ਕੌੜੀਆਂ, ਸੱਚੇ ਨਾਏ ਮਿੱਠਾ। ਨਾਮ ਮਿਠਾਸ ਵਾਲਾ ਹੈ, ਨਾਮ ਰਸ ਵਾਲਾ, ਆਨੰਦ ਵਾਲਾ ਹੈ, ਖੇੜੇ ਵਾਲਾ ਹੈ। ਫਿਰ ਸਭ ਨਮਨ ਹਰ ਰਸ ਸਭ ਤੇ ਮਿੱਠਾ ਜੀਓ, ਸਭ ਤੋਂ ਮਿਠਾਸ ਵਾਲਾ ਪਰਮਾਤਮਾ ਦਾ ਨਾਮ ਹੈ। ਕੁਝ ਸੱਜਣਾਂ ਨੂੰ ਇਸ ਅਨੁਭਵ ਦੀ ਪ੍ਰਾਪਤੀ ਵੀ ਹੋਈ ਹੈ ਕਿ ਨਾਮ ਮਿਠਾਸ ਵਾਲਾ ਹੈ। ਬਿਸਮ 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 ਹੀ ਭਈ ਹੈ, ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਕ ਗੂੰਗਾ ਮੁਸਕਾਰ। ਹਰ ਗੁਣ ਕਹਤੇ ਕਹਿਤ ਨਾ ਜਾਈ, ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਮਿਠਾਸ ਵਾਲਾ ਹੈ, ਬਿਆਨ ਵੀ ਨਹੀਂ ਹੋ ਸਕਦਾ। ਪਰ ਇਸ ਮਿਠਾਸ ਦਾ ਅਨੁਭਵ ਕਿਵੇਂ ਕਰੀਏ? ਇਹ ਯਕ ਲੱਖ ਇਸ ਦਾ ਅਨੁਭਵ ਨਹੀਂ ਆਉਂਦਾ। ਚਲ ਇੱਕ ਘਟਨਾ ਮੈਂ ਤੁਹਾਨੂੰ ਸਰਵਣ ਕਰਾਨਾ, ਕੈਲੀਫੋਰਨੀਆ ਦੀ। ਇੱਕ ਗੁਰਸਿੱਖ ਵੀਰ ਇੱਕ ਚਾਈਨੀਜ਼ ਸੱਜਣ ਨੂੰ ਗੁਰਦੁਆਰਾ ਸਾਹਿਬ ਲਿਆਏ। ਉਹਨਾਂ ਦਿਖਾਇਆ ਵੀ ਇਹ ਸਾਡਾ ਪ੍ਰੇਅਰ ਹਾਲ ਹੈ, ਦੀਵਾਨ ਹਾਲ, ਇਹ ਨਿਸ਼ਾਨ ਸਾਹਿਬ ਦੀ ਵਡਿਆਈ ਬਰਕਤ ਉਹਨੂੰ ਦੱਸਦੇ ਪਏ ਸਨ। ਸਰਵ ਸਾਂਝੀ ਵਾਲਤਾ ਦਾ ਪੈਗਾਮ ਦੱਸਦੇ ਪਏ ਸਨ। ਫਿਰ ਲੰਗਰ ਵੀ, ਇਹ ਸਾਡੀ ਕਮਿਊਨਿਟੀ ਕਿਚਨ ਹੈ, ਦੱਸਿਆ ਇਹ ਸਾਡਾ ਸਾਂਝਾ ਭੋਜਨਸ਼ਾਲਾ ਹੈ, ਸਭ ਦਾ ਸਾਂਝਾ ਹੈ। ਬਿਨਾਂ ਮਜ਼ਬੋ ਮਿਲਤ ਦੇ ਖਿਆਲ ਨਾਲ ਇੱਥੇ ਲੰਗਰ ਛਕ ਸਕਦੇ ਨੇ, ਕਰੋੜਾਂ ਲੋਕੀ ਰੋਜ਼ ਛਕਦੇ ਨੇ, ਲੱਖਾਂ ਤਾਂ ਇੱਥੇ ਗੁਰੂ ਰਾਮਦਾਸ ਜੀ ਦੇ ਲੰਗਰ ਚ ਹੀ ਰੋਜ਼ ਛਕਦੇ ਪਏ। ਮੁੱਕਦਾ ਕੁਛ ਨਹੀਂ ਹੈ, ਆਈ ਜਾਂਦਾ, ਖਾਵੇਂ ਖਰਚਾ ਰਲ ਮੇਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਮਾਨਣੀਏ ਮਸਕੀਨ ਜੀਆਂ ਨੂੰ ਮੈਂ ਇੱਕ ਦਫਾ ਇਹ ਗੱਲ ਕਹੀ ਸੀ। ਮੈਂ ਕਿਹਾ ਬੜੀਆਂ ਸੰਗਤਾਂ ਲੰਗਰ ਬਣਾ ਰਹੀਆਂ ਨੇ। ਤੁਹਾਨੂੰ ਯਾਦ ਹੋਵੇਗਾ 2005 ਵਿੱਚ ਅੱਜ ਦੀ ਹੀ ਤਾਰੀਖ ਸੀ, 18 ਫਰਵਰੀ, ਜਦੋਂ ਉਹਨਾਂ ਨੇ ਜਪ ਕਰਦਿਆਂ ਕਥਾ ਦੀ ਸੇਵਾ ਨਿਭਾਉਂਦਿਆਂ ਨਿਭਾਉਂਦਿਆਂ ਇਟਾਵੇ ਦੀ ਧਰਤੀ ਤੇ ਆਪਣਾ ਸਰੀਰ ਤਿਆਗਿਆ ਸੀ। ਅੱਜ ਦਾ ਹੀ ਦਿਨ ਉਹਨਾਂ ਦੀ ਯਾਦ ਆ ਗਈ, ਮੈਂ ਬਚਨ ਤੁਹਾਨੂੰ ਸਰਵਣ ਕਰਾਂ। ਮੈਂ ਕਿਹਾ ਬੜੀਆਂ ਸੰਗਤਾਂ ਲੰਗਰ ਬਣਾ ਰਹੀਆਂ ਨੇ, ਸੇਵਾ ਕਰ ਰਹੀਆਂ ਨੇ। ਮੈਨੂੰ ਕਹਿਣ ਲੱਗੇ ਪੁਰਖਾ, ਜੇ ਦ੍ਰਿਸ਼ਟੀ ਹੋਵੇ ਤਾਂ ਹੋਰ ਕੌਣ ਆ ਕੇ ਕਰ ਸਕਦਾ ਹੈ? ਇਹ ਸਾਰਿਆਂ ਵਿੱਚ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਹੀ ਕਰਦੇ ਪਏ। ਗੁਰੂ ਰਾਮਦਾਸ ਆਪ ਹੀ ਸੇਵਾ ਬਣਾ ਰਹੇ, ਆਪ ਹੀ ਭੋਜਨ ਤਿਆਰ ਕਰ ਰਹੇ ਨੇ, ਤੇ ਆਪ ਹੀ ਬੈਠ ਕੇ ਸਿਖਾਉਂਦੇ ਵੀ ਪਏ ਨੇ, ਵਰਤਾਉਂਦੇ ਵੀ ਪਏ। ਜਦੋਂ ਲੰਗਰ ਚ ਬੈਠ ਕੇ ਭੋਜਨ ਕਰੋ ਨਾ, ਦੋਵੇਂ ਹੱਥ ਪ੍ਰਸ਼ਾਦੇ ਲਈ ਵਧਾਓ ਤੇ ਮਨ ਵਿੱਚ ਮਹਿਸੂਸ ਕਰੋ, ਜਿਹੜਾ ਵਰਤਾਉਣ ਵਾਲਾ ਹੈ ਨਾ, ਉਹਦੇ ਚਰਨਾਂ ਵੱਲ ਦੇਖੋ, ਬਈ ਹੇ ਗੁਰੂ ਰਾਮਦਾਸ, ਇਹ ਤੇਰੇ ਚਰਨ ਨੇ ਤੇ ਤੂੰ ਆਪਣੇ ਹੱਥੋਂ ਦਿੰਦਾ ਪਿਆ। ਇਸ ਭਾਵਨਾ ਤਹਿਤ ਲੰਗਰ ਛਕਣ ਨਾਲ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਏਗੀ, ਮਨੁੱਖ ਜੂਨਾਂ ਤੋਂ ਰਹਿਤ ਹੋ ਜਾਏ ਔਰ ਆਨੰਦ ਸਹਿਤ ਹੋ ਜਾਏਗਾ, ਕਿਉਂਕਿ ਨਾਮ ਰਸ ਵਾਲਾ ਹੈ, ਮਿਠਾਸ ਵਾਲਾ ਹੈ ਤੇ ਗੁਰੂ ਦਿੰਦਾ, ਗੁਰਪੂਰੇ ਮਿੱਠਾ ਲਾਇਆ। ਸਵੇਰੇ ਦਾ ਭੋਜਨ ਸੀ, ਪਰੌਂਠੇ ਬੜੇ ਸਵਾਦਿਸ਼ਟ ਬਣੇ ਹੋਏ ਸਨ। ਮੈਂ ਵੀ ਸਕੇ, ਉਹ ਸੱਜਣ ਨੇ ਵੀ ਸਕੇ ਤੇ ਇੱਕ ਉਸਨੇ ਚਾਈਨੀਜ਼ ਸੱਜਣ ਦੇ ਵੀ ਸਾਹਮਣੇ ਰੱਖ ਦਿੱਤਾ। ਉਸਨੇ ਥੋੜਾ ਜਿਹਾ ਨਿਵਾਲਾ ਮੂੰਹ ਵਿੱਚ ਪਾਇਆ ਤੇ ਖਾ ਨਾ ਸਕਿਆ। ਕਹਿਣ ਲੱਗਾ, ਗੱਲ ਇਹ ਹੈ ਮੇਰੀ ਜ਼ਬਾਨ ਤੇ ਇਹਦਾ ਸਵਾਦ ਡਿਵੈਲਪ ਨਹੀਂ ਹੋਇਆ, ਪਤਾ ਨਹੀਂ ਇਹ ਕੀ ਹੈ, ਚੰਗਾ ਨਹੀਂ ਲੱਗਦਾ। ਮੈਂ ਉਸਨੂੰ ਕਿਹਾ, ਮੈਂ ਕਿਹਾ 5-7 ਦਿਨ ਰੋਜ਼ ਲਿਆ, ਇਹ ਸਵਾਦ ਲੱਗਣ ਲੱਗ ਪੈਣਾ। ਔਰ ਵਾਕਈ ਮੈਂ ਦੇਖਿਆ ਉਹ ਜਾਣ ਲੱਗਾ, ਨਾਲੇ ਉਸਨੇ ਇੱਕ ਫੁਲਕਾ ਆਪ ਪਰੌਂਠਾ ਸਕਿਆ, ਇੱਕ ਡੱਬੀ ਵਿੱਚ ਪਾ ਕੇ ਵੀ ਲੈ ਗਿਆ। ਹੁਣ ਗੁਜ਼ਾਰਿਸ਼ ਮੈਂ ਇਹ ਕਰਨਾ ਚਾਹੁੰਦਾ ਬਈ ਇਸ ਧਰਤੀ ਦਾ ਹੀ ਭੋਜਨ ਹੈ ਨਾ, ਪਰੌਂਠੇ ਨੇ ਕਿਧਰੇ, ਇਡਲੀ ਹੈ, ਡੋਸਾ ਹੈ, ਚਾਵਲ ਨੇ, ਵੱਖ ਵੱਖ ਪ੍ਰਾਂਤਾਂ ਦੇ ਭੋਜਨ ਨੇ, ਦੇਸ਼ਾਂ ਦੇ ਭੋਜਨ ਨੇ। ਭੋਜਨ ਕਰਨ ਦਾ ਢੰਗ ਵੀ ਕਿਸੇ ਦਾ, ਕਿਸੇ ਨੂੰ ਅਣਸੁਖਾਵਾਂ ਹੋ ਸਕਦਾ, ਦੇਖ ਕੇ ਕਹੇਗਾ ਕਿਵੇਂ ਖਾ ਰਿਹਾ। ਤੇ ਜੇ ਇਸ ਦੇਸ਼ ਦਾ, ਇਸ ਮੁਲਕ ਦਾ, ਇਸ ਪ੍ਰਾਂਤ ਦਾ, ਇਸ ਧਰਤੀ ਦਾ ਹੀ ਭੋਜਨ ਇੱਕ ਖਿੱਤੇ ਦੇ ਲੋਕਾਂ ਨੂੰ ਦੂਜੇ ਖਿੱਤੇ ਵਿੱਚ ਸਵਾਦ ਨਹੀਂ ਲੱਗਦਾ, ਪਹਿਲੇ ਪਹਿਲੇ ਟੇਸਟ ਡਿਵੈਲਪ ਹੁੰਦਿਆਂ ਟਾਈਮ ਲੱਗਦਾ ਹੈ, ਤਾਂ ਇਹ ਨਾਮ ਤਾਂ ਇਸ ਧਰਤੀ ਦਾ ਭੋਜਨ ਹੀ ਨਹੀਂ, ਪਰਲੋਕ ਦਾ ਭੋਜਨ। ਇਹ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਚ ਵਰਤਣ ਵਾਲਾ ਭੋਜਨ ਹੈ। ਇਹ ਯਕਲਕ ਕਿਵੇਂ ਜ਼ਬਾਨ ਤੇ ਆਪਣਾ ਸਵਾਦ ਪ੍ਰਗਟ ਕਰ ਦੇਵੇ। ਹਾਂ, ਗੁਰੂ ਦੀ ਮਿਹਰ ਆਉਂਦੀ ਹੈ ਫਿਰ ਮਿੱਠਾ ਲੱਗਦਾ, ਪ੍ਰੇਮ ਰਸ ਭਰ ਜਾਂਦਾ, ਔਰ ਰੋਮ ਰੋਮ ਚੋਂ ਮਿਠਾਸ ਦੇ ਝਰਨੇ ਚੱਲ ਪੈਂਦੇ। ਬਾਣੀ ਉਚਰੈ ਸਾਧ ਜਨ ਅਮਿਓਂ ਚੱਲੇ ਚਰਨ, ਫਿਰ ਉਹਦੀ ਮਿਠਾਸ ਪ੍ਰਗਟ ਹੁੰਦੀ ਹੈ। ਮਿੱਠ ਬੋਲੜਾ ਜੀ ਬੋਲਾਂ ਵਿੱਚ ਵੀ, ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗੁਣ ਕੋ ਨਾ ਚਿਤਾਰੇ। ਮਿਠਾਸ ਵਾਲਾ ਹਿਰਦਾ ਦੂਜਿਆਂ ਦੇ ਅਵਗੁਣ ਨਹੀਂ ਦੇਖਦਾ, ਕੜਵਾਹਟ ਨਾਲ ਭਰਿਆ ਦੇਖਦਾ ਹੀ ਅਵਗੁਣ ਹੈ, ਬਈ ਇਹ ਅਵਗੁਣ, ਇਹ ਅਵਗੁਣ, ਇਹ ਅਵਗੁਣ। ਬੜੇ ਮਾਂ ਬੋਲਨੇ ਆਓ ਲੜੀਵਾਰ, ਇਹਨਾਂ ਮੁਬਾਰਕ ਬਚਨਾਂ ਦਾ ਪਾਠ ਤੇ ਵਿਚਾਰ ਨਾਲ ਜੁੜਨਾ ਕਰੀਏ। ਹਾਂਜੀ,
ਵਾਹਿਗੁਰੂ ਸਾਹਿਬ ਜੀ
ਵਾਹ।
ਸੋਰਠ ਮਹੱਲਾ ਚੌਥਾ।
ਸੋਰਠ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਨਿਮਰਤਾ ਦੇ ਮਹਾਂਸਾਗਰ ਨੇ, ਮਿਠਾਸ ਦੇ ਮਹਾਂਸਾਗਰ ਨੇ, ਪ੍ਰੇਮ ਦੇ ਮਹਾਂਸਾਗਰ ਨੇ, ਸਤਿਕਾਰ ਦੇ ਮਹਾਂਸਾਗਰ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਇਹ ਬਚਨ ਉਹਨਾਂ ਦੇ ਹਨ।
ਆਪੇ ਕੰਡਾ ਆਪ ਤਰਾਜੀ।
ਮਹਾਰਾਜ ਫਰਮਾਨ ਕਰਦੇ ਨੇ, ਕੰਡਾ ਕਹਿੰਦੇ ਨੇ ਜਿਹੜਾ ਤਰਾਜੂ ਦੇ ਉੱਪਰ ਤਿੱਖਾ ਸੂਲਾ ਹੁੰਦਾ ਹੈ ਨਾ, ਸੂਲ ਜਿਹੀ ਹੁੰਦੀ ਜਿਸ ਨੂੰ ਵੇਖ ਕੇ ਵਜ਼ਨ ਵੱਧ ਹੈ ਕਿ ਘੱਟ ਹੈ ਪਤਾ ਚੱਲਦਾ। ਸਾਹਿਬ ਕਹਿੰਦੇ ਇਸ ਬ੍ਰਹਿਮੰਡ ਵਿੱਚ ਸਾਰੀ ਸੱਤਾ ਉਸਨੇ ਆਪਣੇ ਹੱਥ ਵਿੱਚ ਰੱਖੀ ਹੋਈ, ਉਹ ਆਪ ਹੀ ਕੰਡਾ ਹੈ, ਆਪ ਹੀ ਤਰਾਜ਼ੀ ਹੈ। ਤਰਾਜ਼ੀ ਜਾਂ ਤਰਾਜ਼ੂ ਪਰਸੀਅਨ ਦਾ ਸ਼ਬਦ ਹੈ ਤੇ ਇਹਦਾ ਮਤਲਬ ਹੈ ਤੱਕੜੀ, ਜਿਸ ਨਾਲ ਅਸੀਂ ਪਦਾਰਥ ਤੋਲਦੇ ਹਾਂ, ਤੋਲਦੇ ਕੰਮ ਜੋ ਯੰਤਰ ਆਉਂਦਾ ਹੈ ਉਸਨੂੰ ਤਰਾਜ਼ੂ, ਤੱਕੜੀ ਜਾਂ ਕੰਡਾ ਵੀ ਕਹਿੰਦੇ ਹਨ। ਹਾਂਜੀ,
ਰੱਬ ਆਪੇ ਤੋਲ ਤੋਲਾਇਆ।
ਤੇ ਸਾਰੇ ਬ੍ਰਹਿਮੰਡ ਨੂੰ ਤੋਲਣ ਦਾ ਮਤਲਬ ਹੈ ਚੁੱਕ ਕੇ ਰੱਖਣਾ। ਜਦ ਤੱਕੜੀ ਜ਼ਮੀਨ ਤੇ ਪਈ ਹੁੰਦੀ ਹੈ ਨਾ, ਤਰਾਜ਼ੂ ਜ਼ਮੀਨ ਚ ਪਿਆ ਹੁੰਦਾ, ਉਸ ਵੇਲੇ ਤੋਲਣ ਦੀ ਕਿਰਿਆ ਨਹੀਂ ਹੋ ਰਹੀ ਹੁੰਦੀ। ਜਿਹੜੀ ਤੋਲਣ ਦੀ ਕਿਰਿਆ ਹੈ ਨਾ, ਉਹ ਤਦੋਂ ਹੁੰਦੀ ਹੈ ਜਦੋਂ ਕੋਈ ਇਨਸਾਨ, ਕੋਈ ਮਨੁੱਖ ਉਸ ਤਰਾਜ਼ੂ ਨੂੰ ਆਪਣੇ ਹੱਥ ਵਿੱਚ ਚੁੱਕ ਲੈਂਦਾ। ਔਰ ਚੁੱਕਣ ਨੂੰ ਵੀ ਤੋਲਣਾ ਹੀ ਕਹਿੰਦੇ ਨੇ, ਬਈ ਤੋਲ ਦਿੱਤਾ, ਪੁਰਾਣੇ ਨੂੰ ਚੁੱਕ ਦਿੱਤਾ ਹੱਥ ਨਾਲ, ਪੱਥਰ ਨੂੰ ਚੁੱਕ ਦਿੱਤਾ, ਲੱਕੜ ਨੂੰ ਚੁੱਕ ਦਿੱਤਾ। ਸਾਹਿਬ ਕਹਿੰਦੇ ਨੇ ਉਹ ਕਰਤਾ ਪੁਰਖ ਆਪ ਹੀ ਜਗਤ ਨੂੰ ਆਪਣੇ ਹੱਥ ਵਿੱਚ ਤੋਲਦਾ ਪਿਆ ਹੈ, ਔਰ ਜਗਤ ਉਸਦੀ ਸੱਤਾ ਨਾਲ ਹੀ ਚੱਲਦਾ ਪਿਆ ਹੈ।
ਆਪੇ ਸਾਹੋ ਆਪੇ ਵਣਜਾਰਾ।
ਪਰਮਾਤਮਾ ਸਾਹੂਕਾਰ ਵੀ ਆਪ ਹੈ ਜਿਹੜਾ ਨਾਮ ਦਾ ਧਨ ਦਿੰਦਾ ਹੈ, ਬਰਕਤ ਦੇ, ਪ੍ਰੇਮ ਦੇ, ਇਨਾਇਤ ਦੇ ਤਰਾਜ਼ੂ ਤੇ ਤੋਲ ਕੇ ਦਿੰਦਾ। ਬੜੇ ਮਹਾਂ ਬੋਲ, ਆਪੇ ਸਾਹੋ ਆਪੇ ਵਣਜਾਰਾ। ਸਾਹ ਦਾ ਮਤਲਬ ਹੈ ਵਸਤੂ ਦੇਣ ਵਾਲਾ, ਤੇ ਵਣਜ ਕਰਨ ਵਾਲੇ ਦਾ ਮਤਲਬ ਹੈ ਅੱਗੋਂ ਲੈਣ ਵਾਲਾ, ਪ੍ਰਾਪਤ ਕਰਨ ਵਾਲਾ। ਤੇ ਇੱਥੇ ਵਣਜਾਰਾ ਕੌਣ ਹੈ? ਜਗਿਆਸੂ, ਜਿਹੜਾ ਨਾਮ ਵਸਤੂ ਦੀ ਪ੍ਰਾਪਤੀ ਦੀ ਇੱਛਾ ਰੱਖਦਾ। ਸਾਹਿਬ ਕਹਿੰਦੇ ਨੇ ਸਾਹੂਕਾਰ ਬਣ ਕੇ ਨਾਮ ਦੇ ਵੀ ਆਪ ਰਿਹਾ ਹੈ, ਤੇ ਵਣਜਾਰਾ ਬਣ ਕੇ ਜਗਿਆਸੂ ਬਣ ਕੇ ਪ੍ਰਾਪਤ ਵੀ ਆਪ ਹੀ ਕਰਦਾ ਪਿਆ ਹੈ ਜੀ।
ਆਪੇ ਵਣਜ ਕਰਾਇਆ,
ਤੇ ਫਿਰ ਨਾਮ ਦਾ ਸੌਦਾ ਵਪਾਰ ਵੀ ਕਰਤਾ ਪੁਰਖ ਆਪ ਹੀ ਕਰ ਰਿਹਾ ਹੈ, ਹੋਰ ਕੋਈ ਨਹੀਂ। ਐਸਾ ਨਾ ਸਮਝਣਾ ਬਈ ਜਪਣ ਵਾਲਾ ਕੋਈ ਆਪਣੇ ਬਲ ਨਾਲ ਜਪ ਰਿਹਾ। ਸਾਹਿਬ ਫਰਮਾਨ ਕਰਦੇ ਨੇ, ਕਹਿੰਦੇ ਨੇ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਤੁਸੀਂ ਇੱਥੇ ਸਾਰੇ ਪਹੁੰਚੇ ਹੋ, ਬੈਠੇ ਹੋ, ਆਪਣੇ ਬਲ ਨਾਲ ਨਹੀਂ, ਆਪਣੀ ਤਾਕਤ ਨਾਲ ਨਹੀਂ। ਮੈਂ ਤੇ ਇਤਨਾ ਲੰਬਾ ਸਫ਼ਰ ਕਰਕੇ ਆਇਆ ਕਿ ਪਹੁੰਚ ਹੀ ਨਹੀਂ ਸਕਦਾ ਸੀ। ਫਿਰ ਕਿਵੇਂ ਸਾਰੇ ਆਏ ਆ? ਇਹ ਸਾਰਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਹੱਥ ਪਕੜ ਕੇ ਲੈ ਆਏ, ਆਪ ਗੋਦੀ ਚ ਬਿਠਾ ਕੇ ਲਿਆਏ, ਕਿਉਂਕਿ ਸਾਰੀ ਖੇਡ ਆਪ ਹੀ ਕਰਦੇ ਪਏ ਨੇ। ਬੜੇ ਮਹਾਂ ਬੋਲ ਸਤਿਗੁਰੂ ਜੀ ਦੇ, ਆਪੇ ਵਣਜ ਕਰਾਇਆ। ਇਹ ਸੌਦਾ ਨਾਮ ਦਾ ਦੇਣਾ ਤੇ ਖਰੀਦਣਾ, ਤੇ ਇਸ ਨਾਮ ਦੇ ਸੌਦੇ ਨੂੰ ਫਲ ਲਾਉਣਾ, ਲਾਭ ਦੇਣਾ, ਇਹ ਸਭ ਕੁਝ ਗੁਰੂ ਆਪ ਕਰ ਰਿਹਾ ਹੈ।
ਆਪੇ ਧਰਤੀ ਸਾਜੀਅਨ ਪਿਆਰੈ,
ਇਹ ਵੀ ਉਸ ਕਰਤਾ ਪੁਰਖ ਦੀ ਖੇਡ ਹੈ। ਉਸ ਨੇ ਧਰਤੀ ਸਾਜੀ ਹੈ, ਕਿਸੇ ਮਨੁੱਖ ਨੇ ਧਰਤੀ ਥੋੜੀ ਸਾਜੀ। ਮਨੁੱਖ ਤੇ ਆਪਣਾ ਦੱਸ ਦਿੰਦਾ, ਮੈਂ ਬਣਾਇਆ ਛੋਟਾ ਜਿਹਾ ਮਕਾਨ ਬਣਾਇਆ, ਤੇ ਫਿਰ ਨੇਮ ਪਲੇਟ ਲਗਵਾ ਦਿੱਤੀ ਆਪਣੀ ਜ਼ਮੀਨ ਦੇ ਬਾਹਰ, ਬੋਰਡ ਲਗਵਾ ਦਿੱਤਾ ਫਲਾਣੇ ਦਾ ਫਾਰਮ, ਫਲਾਣੇ ਦੀ ਦੁਕਾਨ, ਫਲਾਣੇ ਦਾ ਪ੍ਰਸਥਾਨ, ਫਲਾਣੇ ਦਾ ਸਾਜੋ ਸਮਾਨ ਲਿਖਵਾ ਦਿੱਤਾ। ਪਰ ਵਾਹ ਕਰਤਾ ਪੁਰਖ, ਤੇਰੀ ਵਿਨਮਰਤਾ, ਤੇਰੀ ਨਿਰਮਾਣਤਾ ਤੋਂ ਸਾਰਾ ਜਗਤ ਸਦਕੇ ਜਾਂਦਾ ਹੈ, ਸਾਰਾ ਬ੍ਰਹਿਮੰਡ ਤੂੰ ਸਾਜਿਆ ਤੇ ਹੈ, ਇਹ ਧਰਤੀ ਸਾਜੀ ਤੇ ਹੈ, ਪਰ ਆਪਣਾ ਬੋਰਡ ਕਿਧਰੇ ਨਹੀਂ ਲਗਵਾਇਆ ਬਈ ਸੂਰਜ ਆਪਾਂ ਹੀ ਬਣਾਇਆ, ਧਰਤੀ ਆਪਾਂ ਹੀ ਬਣਾਈ ਹੈ, ਕਿਧਰੇ ਵੀ ਨਹੀਂ। ਭਗਤਾਂ ਨੇ ਇਸ ਨੂੰ ਪਛਾਣਿਆ ਬਈ ਤੂੰ ਆਪ ਕਰਦਾ। ਬੜੇ ਮਹਾਂਬੋਲ ਸਾਹਿਬ ਜੀ ਦੇ, ਸਾਜੀ ਹਨ ਉਸਨੇ ਓਨ ਸਾਜੀ, ਧਰਤੀ ਦੀ ਰਚਨਾ ਉਸ ਕਰਤਾ ਪੁਰਖ ਨੇ ਆਪ ਕੀਤੀ ਹੈ ਜੀ। ਹਾਂਜੀ,
ਪਿੱਛੇ ਟੰਕ ਚੜਾਇਆ,
ਚਾਰ ਮਾਸਿਆਂ ਦਾ ਵੱਟਾ, 50 ਗ੍ਰਾਮ ਹੋਵੇ ਤੇ 6 ਅੰਕ ਹੁੰਦੇ ਨੇ, 6 ਅੰਕ, 6 ਟੰਕ ਹੋਣ ਤੇ 1 6 ਅੰਕ ਬਣਦੀ ਹੈ। ਰੱਤੀਆਂ ਮਾਸਿਆਂ ਨਾਲ ਤੋਲ ਚੱਲਦਾ ਸੀ, ਤੋਲਿਆਂ ਨਾਲ ਤੋਲ ਚੱਲਦਾ, ਫਿਰ ਸੇਰ, ਫਿਰ ਹੌਲੀ ਹੌਲੀ ਪਨਸੇਰੀਆਂ ਮਣ, ਇਸ ਤਰ੍ਹਾਂ ਤੋਲ ਚੱਲਦਾ ਸੀ। ਮਹਾਰਾਜ ਕਹਿੰਦੇ ਇਤਨੀ ਵੱਡੀ ਧਰਤੀ ਜੋ ਦਿਖਾਈ ਪੈ ਰਹੀ ਹੈ ਤੇਰੇ ਸਾਹਮਣੇ, ਤੂੰ ਤਾਂ ਇੱਕ ਛੋਟੇ ਜਿਹੇ ਮਾਨੋ 4 ਮਾਸੇ ਦੇ ਵੱਟੇ ਨਾਲ ਹੀ ਤੋਲ ਦਿੱਤੀ ਹੈ। ਤੇਰੇ ਸਾਹਮਣੇ ਇਤਨੀ ਵੱਡੀ ਧਰਤੀ ਦਾ ਵਜਨ ਕੁਛ ਵੀ ਨਹੀਂ ਹੈ, ਮਾਮੂਲੀ ਜਿਹਾ। ਵੱਡੀਆਂ ਵੱਡੀਆਂ ਹਸਤੀਆਂ, ਵੱਡੇ ਵੱਡੇ ਸਿੰਘਾਸਣ, ਵੱਡੇ ਵੱਡੇ ਬ੍ਰਹਿਮੰਡ, ਹੇ ਪ੍ਰਭੂ ਤੇਰੇ ਪਾਸੇ ਕੁਛ ਵੀ ਨਹੀਂ, ਤੇਰੇ ਸਾਹਮਣੇ ਤੇ ਬਿਲਕੁਲ ਨਾਮ ਮਾਤਰ ਹੀ ਹਨ।
ਮੇਰੇ ਮਨ ਹਰ ਹਰ ਧਿਆਈ ਸੁਖ ਪਾਇਆ,
ਇਹ ਮੇਰੇ ਮਨ ਪ੍ਰਭੂ ਦਾ ਨਾਮ ਜਪ, ਕਿਉਂਕਿ ਜਪਣ ਨਾਲ ਹੀ ਅੱਜ ਤੱਕ ਜਿਹਨੂੰ ਇਹ ਸੁਖ ਮਿਲਿਆ, ਬਿਨਾਂ ਜਪਣ ਦੇ ਸੁਖ ਮਿਲਦਾ ਨਹੀਂ ਹੈ।
ਹਰ ਹਰ ਨਾਮ ਨਿਧਾਨ ਹੈ ਪਿਆਰਾ,
ਕਰਤਾ ਪੁਰਖ ਦਾ ਨਾਮ ਸਾਰੀਆਂ ਬਰਕਤਾਂ ਦਾ ਖਜ਼ਾਨਾ ਹੈ ਤੇ ਬੜਾ ਪਿਆਰ ਵਾਲਾ ਹੈ। ਪਿਆਰ ਪਰਮਾਤਮਾ ਨਾਲ ਬਣਦਾ ਹੀ ਉਸਦਾ ਹੈ ਜਿਹੜਾ ਜਪ ਕਰਦਾ। ਨਿਰੇ ਗਿਆਨ ਨਾਲ ਗੱਲ ਨਹੀਂ ਬਣਦੀ। ਜਪਣ ਵਾਲਾ ਹਰ ਵੇਲੇ ਝੁਕਿਆ ਰਹਿੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਸਨੂੰ ਝੁਕੇ ਦੇਖਿਆ ਜਾ ਸਕਦਾ। ਭਾਵੇਂ ਮਹਾਰਾਜਾ ਰਣਜੀਤ ਸਿੰਘ ਹੈ, ਬੜਾ ਵੱਡਾ ਬਾਦਸ਼ਾਹ ਭਾਰਤ ਦੀ ਸਰਜ਼ਮੀਨ ਦਾ, ਪਰ ਸਾਹਮਣੇ ਝੁੱਕ ਕੇ ਕੋਰੜੇ ਖਾਣ ਲਈ ਤਿਆਰ ਹੋ ਗਿਆ, ਉਹਦਾ ਜਸ ਵੱਧ ਗਿਆ। ਪਰ ਕਈਆਂ ਕੋਲ ਮੂਰਖਾਂ ਕੋਲ ਇੰਨੀ ਸਮਝ ਨਹੀਂ, ਉਹ ਅੱਜ ਵੀ ਬਾਗੀ ਹੋਏ ਆਕੀ ਹੋਏ ਫਿਰਦੇ ਨੇ। ਬੜਿਆਂ ਨੂੰ ਦੇਖਿਆ ਹੈ ਕੋਈ ਆਕੀ ਹੋਇਆ ਤੇ ਫਿਰ ਉਸਨੂੰ ਇੱਥੇ ਪੇਸ਼ ਹੋਣਾ ਪਿਆ, ਇੱਥੇ ਆਉਣਾ ਪਿਆ। ਬੜਿਆਂ ਬੜਿਆਂ ਦਾ ਇਤਿਹਾਸ ਤੁਸੀਂ ਪੜ੍ਹ ਲਓ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਿਸਟਰੀ ਪੜ੍ਹ ਲਓ, ਬੜੇ ਬੜੇ ਆਕੀ ਹੋਏ ਫਿਰ ਇੱਥੇ ਆਉਣਾ ਪਿਆ। ਜਿਨ੍ਹਾਂ ਨੂੰ ਕੋਈ ਤਨਖਾਹ ਲੱਗੀ ਹੈ, ਬੇਨਤੀ ਕਰਨਾ ਚਾਹਤਾ ਬਈ ਸਮਾਂ ਰਹਿੰਦਿਆਂ ਬਖਸ਼ਵਾ ਲਓ, ਕਿਉਂਕਿ ਜੇ ਇੱਥੇ ਨਾ ਬਖਸ਼ੇ ਗਏ ਉੱਥੇ ਵੀ ਨਹੀਂ ਬਖਸ਼ੇ ਜਾਣਾ, ਉੱਥੇ ਕਿਸ ਕੋਲ ਜਾਵਾਂਗੇ। ਇੱਥੇ ਗੁਰੂ ਦੀ ਬਰਕਤ ਵਰਤਦੀ ਪਈ ਹੈ, ਬਰਕਤਾਂ ਦਾ ਖਜ਼ਾਨਾ, ਬਖਸ਼ਿਸ਼ ਦਾ ਖਜ਼ਾਨਾ, ਨਾਮ ਦਾ ਖਜ਼ਾਨਾ ਗੁਰੂ ਆਪ ਹੈ। ਕਈ ਵਾਰੀ ਚਾਰ ਕਿਤਾਬਾਂ ਪੜ੍ਹ ਕੇ ਨਾ ਅਸੀਂ ਬੜੇ ਵਿਦਵਾਨ ਬਣ ਜਾਂਦੇ ਹਾਂ। ਇੱਕ ਗੁਰਮਤਿ ਕਾਲਜ ਨਾਮ ਦਾ ਇੱਕ ਸੰਸਥਾ ਹੈ, ਮੈਨੂੰ ਉਹ ਕਹਿਣ ਲੱਗੇ ਬਈ ਮਸਕੀਨ ਜੀ ਨੂੰ ਇੱਕ ਘੰਟੇ ਲਈ ਬੁਲਾ ਲਓ। ਉਹ ਆ ਗਏ ਤੇ ਕਹਿਣ ਲੱਗੇ ਮੈਂ ਬੜੇ ਕਾਲਜ ਬਣੀਆਂ ਸੰਸਥਾਵਾਂ ਦੇਖੀਆਂ ਨੇ, ਬਣਦੀਆਂ ਫਿਰ ਖਤਮ ਹੁੰਦੀਆਂ, ਗੁਮਨਾਮ ਸਾਰੇ ਹੋ ਜਾਂਦੇ ਨੇ। ਜੇ ਤੁਸੀਂ ਚਾਹੋ ਸਾਰੀ ਬਰਕਤ ਮਿਲੇ, ਖਜ਼ਾਨੇ ਮਿਲਣ, ਤੇ ਫਿਰ ਸਵੇਰੇ ਉੱਠ ਕੇ ਇੱਕ ਘੰਟਾ ਜਾਪ ਜ਼ਰੂਰ ਕਰਿਆ ਕਰੋ, ਵਾਹਿਗੁਰੂ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ। ਉਹਨੇ ਸਿਰ ਹਿਲਾ ਛੱਡਿਆ ਤੇ ਬਾਅਦ ਚ ਆਪਸ ਕਹਿਣ ਲੱਗੇ ਲੈ ਅਸੀਂ ਤੇ ਬੜਾ ਵਿਦਵਾਨ ਸਮਝਦੇ ਸੀ, ਇਹ ਤਾਂ ਵਾਹਿਗੁਰੂ ਵਾਲਾ ਹੀ ਨਿਕਲਿਆ। ਕਈਆਂ ਨੂੰ ਨਾਮ ਦਾ ਨਿਧਾਨ ਖਜ਼ਾਨਾ ਚੰਗਾ ਨਹੀਂ ਲੱਗਦਾ, ਪਰ ਇਹ ਮਿਠਾਸ ਪ੍ਰਾਪਤ ਹੁੰਦੀ ਹੈ ਗੁਰੂ ਨੂੰ ਮਿਲ ਕੇ ਜੀ।
ਗੁਰਪੂਰੇ ਮਿੱਠਾ ਲਾਇਆ,
ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਠਾਸ ਝੋਲੀ ਚ ਪਾਈ ਹੈ। ਇਹ ਮਰਕਜ਼ੀ ਬੋਲ ਹਨ ਇਸ ਪਾਵਨ ਸ਼ਬਦ ਦੇ।
ਆਪੇ ਧਰਤੀ ਆਪ ਜਲ ਪਿਆਰਾ,
ਹਾਂਜੀ
ਆਪੇ ਕਰੇ ਕਰਾਇਆ,
ਧਰਤੀ ਤੇ ਜਲ ਕਰਤਾ ਪੁਰਖ ਨੇ ਆਪ ਰੱਖਿਆ ਤੇ ਆਪ ਸਭ ਕਿਰਿਆ ਕਰ ਰਿਹਾ ਹੈ।
ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ।
ਦੇਖ ਲੋ ਦੋ ਵਿਰੋਧੀ ਸ਼ਕਤੀਆਂ ਨੇ, ਧਰਤੀ ਥੋੜੀ ਹੈ, ਪਾਣੀ 80% ਹੈ, ਪਰ ਐਸਾ ਆਪਣੇ ਭੈ ਦੇ ਵਿੱਚ ਬੰਨ ਕੇ ਰੱਖਿਆ, ਨਾ ਧਰਤੀ ਪਾਣੀ ਨੂੰ ਸੋਖਦੀ ਹੈ ਔਰ ਨਾ ਪਾਣੀ ਧਰਤੀ ਨੂੰ ਖੋਰਦਾ ਪਿਆ ਹੈ।
ਆਪੇ ਹੀ ਭਾਉ ਪਾਏਂਦਾ ਪਿਆਰਾ,
ਹਾਂਜੀ
ਬਨ ਬੱਕਰੀ ਸਿਹੁ ਹਟਾਇਆ।
ਇਹ ਅਜਬ ਕਰਾਮਾਤ ਹੈ, ਮਾਨੋ ਬੱਕਰੀ ਤੇ ਸ਼ੇਰ ਇਕੱਠੇ ਬੰਨ ਦਿੱਤੇ, ਸਤਾਣਾ ਤੇ ਨਿਤਾਣਾ ਇਕੱਠੇ ਬੰਨ ਦਿੱਤੇ, ਫਿਰ ਆਂਦਾ ਪਿਆ ਜਗਤ ਦੀ ਸਾਰੀ ਕਿਰਿਆ ਨੂੰ ਜਿਵੇਂ ਕੋਈ ਸ਼ੇਰ ਤੇ ਬੱਕਰੀ ਨੂੰ ਇਕੱਠਾ ਬੰਨ ਕੇ ਚਲਾਵੇ। ਹਾਂਜੀ
ਆਪੇ ਕਾਸ਼ਟ ਆਪ ਹਰ ਪਿਆਰਾ,
ਜੀ
ਵਿੱਚ ਕਾਸ਼ਟ ਅਗਨ ਰਖਾਇਆ।
ਲੱਕੜੀ ਵਿੱਚ ਅੱਗ ਰੱਖੀ ਹੋਈ ਹੈ ਪਰ ਉਹ ਅੱਗ ਲੱਕੜ ਨੂੰ ਸਾੜਦੀ ਨਹੀਂ ਹੈ, ਉਹਦੇ ਕਰਕੇ ਵਨਸਪਤੀ ਮੌਲਦੀ ਹੈ, ਵਨਸਪਤੀ ਫਲਦੀ ਫੁੱਲਦੀ ਹੈ, ਪਰ ਇਹ ਅੱਗ ਜਿੰਨਾ ਚਿਰ ਪ੍ਰਗਟ ਨਾ ਹੋਵੇ ਲੱਕੜੀ ਨੂੰ ਸਾੜਦੀ ਨਹੀਂ ਹੈ, ਉਸਨੇ ਆਪਣੀ ਕਲਾ ਵਿੱਚ ਭੈ ਵਿੱਚ ਰੱਖੀ ਹੈ।
ਆਪੇ ਹੀ ਆਪ ਵਰਤਦਾ ਪਿਆਰਾ,
ਵਾਹ
ਭੈ ਅਗਨ ਨਾ ਸਕੈ ਜਲਾਇਆ।
ਪਰਮਾਤਮਾ ਆਪ ਕਲਾ ਰੂਪ ਚ ਵਰਤਦਾ ਰਿਹਾ, ਉਹਦੇ ਭੈ ਕਰਕੇ ਅੱਗ ਲੱਕੜਾਂ ਨੂੰ ਸਾੜਦੀ ਨਹੀਂ ਪਈ ਸਗੋਂ ਪਾਲਦੀ ਪਈ ਹੈ।
ਆਪੇ ਮਾਰ ਜੀਵਾਏਂਦਾ ਪਿਆਰਾ,
ਵਾਹ
ਸਾ ਲੈਂਦੇ ਸਭ ਲਵਾਇਆ।
ਸਾਰਿਆਂ ਨੂੰ ਆਪ ਜੀਵਨ ਦੇ ਰਿਹਾ, ਸਰੀਰ ਸਮਾਪਤ ਵੀ ਕਰ ਰਿਹਾ, ਔਰ ਸਾਹ ਸਾਰੇ ਤਾਂ ਹੀ ਲੈਂਦੇ ਆ ਕਿਉਂਕਿ ਉਹ ਸਾਹ ਸਾਨੂੰ ਦਿਵਾ ਰਿਹਾ ਹੈ।
ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਰ ਲਾਇਆ।
ਆਪੇ ਸਾਰੇ ਜਗਤ ਦੀ ਸ਼ਕਤੀ ਹੈ ਤੇ ਦਰਗਾਹ ਵੀ ਆਪ ਹੀ ਲਾ ਕੇ ਬੈਠਾ, ਆਪ ਹੀ ਹੁਕਮ ਕਰਦਾ ਪਿਆ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ, ਸਾਰੇ ਜਗਤ ਨੂੰ ਆਪ ਕਾਰੇ ਲਾਇਆ ਹੋਇਆ ਹੈ।
ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ।
ਸਾਰਾ ਜਗਤ ਪਰਮਾਤਮਾ ਦੀ ਰਜ਼ਾ ਚੱਲਦਾ ਪਿਆ, ਮੇਰੇ ਪਿਆਰੇ ਮਨ ਤੈਨੂੰ ਵੀ ਉਸ ਦੀ ਰਜ਼ਾ ਚੱਲਣਾ ਚਾਹੀਦਾ ਹੈ।
ਜਿਉਂ ਹਰ ਪ੍ਰਭ ਮੇਰੇ ਪਾਇਆ,
ਜਿਸ ਤਰ੍ਹਾਂ ਕਿ ਉਸ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ।
ਆਪੇ ਜੰਤੀ ਜੰਤ ਹੈ ਪਿਆਰਾ,
ਸਾਹਿਬ ਕਹਿੰਦੇ ਨੇ ਉਹ ਸਾਰੇ ਜਗਤ ਨੂੰ ਪਿਆਰ ਕਰਨ ਵਾਲਾ। ਤੁਸੀਂ ਸ਼ਬਦ ਨੂੰ ਪੜ੍ਹਨਾ 21 ਦਫਾ ਮਹਾਰਾਜ ਨੇ ਆਪੇ ਆਪ ਸ਼ਬਦ ਲਿਖਿਆ, ਇਹ ਅੱਖਰ 21 ਦਫਾ ਰਿਪੀਟ ਹੋਇਆ ਇਸ ਸ਼ਬਦ ਵਿੱਚ। ਮਤਲਬ ਸਭ ਕੁਝ ਆਪ ਹੀ ਕਰਦਾ ਪਿਆ, ਆਪੇ ਜੰਤੀ ਸਾਜ਼ ਹੈ ਤੇ ਆਪੇ ਜੰਤ ਹੈ, ਆਪੇ ਵਜਾਉਣ ਵਾਲਾ ਤੇ ਆਪੇ ਹੀ ਵਾਦ ਯੰਤਰ ਹੈ।
ਜਨ ਨਾਨਕ ਵਜਹੇ ਵਜਾਇਆ,
ਸਾਰਾ ਜਗਤ ਜੀਵਨ ਦਾ ਸੰਗੀਤ ਉਸ ਕਰਤਾ ਪੁਰਖ ਸੰਗੀਤਕਾਰ ਦੇ ਵਜਾਇਆ ਹੀ ਵੱਜਦਾ ਪਿਆ। ਧਰਤੀ ਦਾ, ਸੂਰਜ ਦਾ, ਬ੍ਰਹਿਮੰਡ ਦਾ, ਗ੍ਰਹਿ ਨਕਸ਼ਤਰ, ਤਾਰੇ ਸਿਆਰਿਆਂ ਦਾ, ਇਹ ਜਿਹੜਾ ਸਾਰਾ ਇੱਕ ਲੈਬੱਧ ਸੰਸਾਰ ਚੱਲ ਰਿਹਾ ਹੈ, ਉਸ ਮਹਾਨ ਸੰਗੀਤਕਾਰ ਦੀ ਰਜ਼ਾ ਵਿੱਚ ਚੱਲਦਾ ਪਿਆ। ਕੱਲ ਦੀ ਹੋਰ ਹਾਜ਼ਰੀ ਆਪ ਜੀ ਦੇ ਚਰਨਾਂ ਚ ਸਤਿਗੁਰੂ ਜੀ ਨੇ ਬਖਸ਼ੀ ਹੈ, ਫਿਰ ਜਦ ਗੁਰੂ ਮੌਕਾ ਬਣਾਏਗਾ ਤੁਹਾਡੇ ਦਰਸ਼ਨ ਕਰਾਂਗੇ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ ਬੜੇ ਪ੍ਰੇਮ ਨਾਲ, ਸਭ ਨੇ ਸਰਵਣ ਕੀਤਾ ਹੈ। ਆਓ ਆਖਰੀ ਪੰਕਤੀ ਦਾ ਪਾਠ ਜਿਹੜਾ ਪ੍ਰੇਮ ਸਹਿਤ ਸਾਰੇ ਕਰੀਏ। ਹਾਂਜੀ,
ਆਪੇ ਤਾਣ
ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ,
ਜਿਉਂ ਆਪ
ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹੇ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।